ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਅਨਕ ਜਨਨ ਭ੍ਰਮ ਸਰਣੀ ਉਦਰ ਦੇਹ ਅੰਗ ਕੂਪਤ ਲੈ ਆਪਣੀ ਚਰਣੀ ਆਏ ਅਨਕ ਜਨਨ ਪ੍ਰਣ ਸਰਣੀ ਉਦਰ ਦੇਹ ਅੰਗ ਕਰਮ ਨ ਜਾਨਾ ਮਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਦੇਖ ਮੈਂ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਧਰਨੀ
ਸਤਿਗੁਰੂ ਗਰੀਬ ਨਿਵਾਜ ਭਗਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜਗੋ ਜਗੋ ਤਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਰਬੱਤ ਸੰਗਤਾਂ ਨੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕੀਤੇ ਹਨ। ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਰਾਗੀ ਜਥੇ ਨੇ ਬਹੁਤ ਹੀ ਪ੍ਰੇਮ ਸ਼ਰਧਾ ਦੇ ਨਾਲ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਹਜ਼ੂਰ ਦਾ ਹੁਕਮ ਹੈ ਕੀਰਤਨ ਨਿਰਮੋਲਕ ਹੀਰਾ, ਇਹ ਬੇਕੀਮਤਾ ਹੀਰਾ ਹੈ। ਦੁਨੀਆਂ ਦੇ ਹੀਰਿਆਂ ਦੀ ਕੀਮਤ ਪੈ ਜਾਂਦੀ ਆ, ਪਰ ਪਰਮਾਤਮਾ ਦੇ ਨਾਮ ਦੀ ਕੀਰਤੀ ਜਿਹੜੀ ਹੈ ਇਸਦੀ ਕੋਈ ਕੀਮਤ ਨਹੀਂ। ਐਸਾ ਹੀਰਾ ਹੈ ਆਨੰਦ ਗੁਣੀ ਹੀਰਾ, ਕਹਿੰਦੇ ਬੇਅੰਤੀ ਆਨੰਦ ਦੇਣ ਵਾਲਾ ਗੁਰਾਂ ਦਾ ਖਜ਼ਾਨਾ ਹੈ ਗੁਰੂ ਕਾ ਕੀਰਤਨ। ਉਹ ਸਭ ਦੀ ਵਾਰ ਦਾ ਕੀਰਤਨ ਆਪਾਂ ਨੇ ਸਰਵਣ ਗੁਰਪੀਆਂ ਸੰਗਤਾਂ ਨੇ ਕੀਤਾ ਹੈ, ਅਥਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਸਹਿਤ ਗੁਰੂ ਦੇ ਦੁਆਰੇ 'ਤੇ ਪਹੁੰਚਦੀਆਂ ਹਨ। ਬੇਅੰਤ ਸੰਗਤਾਂ ਪਹੁੰਚੀਆਂ ਹੋਈਆਂ ਹਨ ਜਿਨ੍ਹਾਂ ਨੇ ਦਰਸ਼ਨ ਦੀਦਾਰਿਆਂ ਦਾ ਆਨੰਦ ਮਾਣਿਆ, ਗੁਰੂ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ। ਆਓ ਹੁਣ ਕਥਾ ਦਾ ਸਮਾਂ ਆਇਆ ਹੈ। ਜੋ ਮਿਤ ਦੀ ਮਰਜ਼ਾਦਾ ਹੈ ਉਸ ਮੁਤਾਬਕ ਹੁਣ ਕਥਾ ਦਾ ਸੁਭਾਗ ਸਮਾਂ ਹੈ। ਹਜ਼ੂਰ ਦਾ ਹੁਕਮ ਹੈ ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਕਿ ਭਾਈ ਐਸੀ ਗੁਰੂ ਕੀ ਮਹਿਮਾ ਹੈ, ਗੁਰੂ ਦੀ ਕਥਾ ਹੈ, ਇਸਦੇ ਨਾਲ ਸਾਡੀ ਮਨ ਦੀ ਮੈਲ ਲੰਘੀ ਹੈ, सुन के, गुरु की महिमा सुन के, गुरु की वडियाई सुन के, गुरु दियां शक्तियां सुन के, गुरु की ऐसी सत्संग कृपा सुन के कि जो शरण आवा तिस कंठ लावा गुरद स्वामी संदा मन विच चाओ पैदा हुंदा है कि ऐसे गुरु ने किवें मिलिए, ऐसे गुरु की बाणी किवें पढ़िए। जिन्हां जिन्हां गुरमुख प्यारिआं ने संतां भगतां ने गुरु की बाणी पढ़ी वो किन्नीआं उच्च पदवीआं ते पहुंचे, परमात्मा नाल अभेदता प्राप्त कीते, बेअंत गुणां दे भी खजाने बन गए। सो इस करके ये गुरु की कथा का समा आया पाए, आओ शरदा प्रेम सहित गुरु की बाणी जो अज सचखंड श्री हरिमंदर साहब तो बख्शिश किया होया श्री मुखवाक शहीदों की सरताज पंचम पातशाह गुरु अर्जन देव महाराज सच्चे पातशाह जी ने कृपा करके सरबत जिया की कल्याण वास्ते भी महान बख्शिश की है, महान उपदेश बख्शिश किया है। आओ प्रेम सहित सरवण करिए।
सतनाम श्री वाहिगुरु साहिब जी, जैत सरी महला पंजवा।
सो जैत सरी जो राग है ई मद दा राग है, कतिया रागा में मद दा राग जैत सरी राग है। सतगुरु पातशाह जी ने मेहर की कृपा की है इस मद राग में पंचम पातशाह जी आप बख्शिया कर रहे हैं।
अनक जन्म ब्रह्म सरणी,
ओ गुरु के सिख जिज्ञासु सतगुरु के चरणों में बेनती करते हैं कि महाराज ये साडा जन्म लेखे विच किवें लगे, आप जी ऐसी कृपा करो क्योंकि जन्मा जन्माता 84 लाख की जोन विचों उस चक्कर विचों निकल के अकाल पुरख ने बख्शिश की ये मनुखा जन्म बख्शिश किया है, जिसकी बहुत वड्डी वडियाई कि यह जन्म बहुत कीमती जन्म है, इहदा स्वास स्वास कीमती है। इस वास्ते सतगुरु जी ने इत्ते मोहर लाई, अवर जोन तेरी परहारी इस धरती में तेरी सिकदारी, तेरी चौधरता है इस धरती दे विच किस गल लई, जीवन दे उपर हुक्म चलाउण लई नहीं, इस तों भी अगे जिहड़ी परमात्मा नाल मेल मिलाप करन दा इह सुनहरी ते सब तों वड्डा साधन है मनुखा जन्म। इस वास्ते महाराज ने कहा कि इस धरती दे उपर बड़े जीव जंत ने पर उह प्रभु परमात्मा दी अभेदता का रस्ता नहीं अख्तियार कर सकते, तो यह कृपा की अकाल पुरख वाहिगुरु ने। सो महाराज जी आप कृपा करके मेहर करो कि साडा जन्म किवें लेखे विच लगे, आए अनक जन्म भ्रम सरणी। महाराज सच्चे पातशाह जी अनेक जन्मों के विचों कई जन्म पाए कीट पतंगा, कई जन्म का जमीन करंगा, सानू तो पता ही नहीं कि किन्ने असी टेढ़ियां जूनियां चो कदे कीड़े बने, सप ठूए बने, इन्हां जूनां विचों निकल के महाराज हुण इह मनुखा जन्म प्राप्त होया है। बहुत जन्म बिछड़े इत्थे माधो, ये जन्म तुम्हारे लेखे महाराज ये तुहाडे लेखे विच लग जावे, ऐसी कृपा बख्शिश कर दिओ। महाराज सच्चे पातशाह जी आप दी शरण विच आए
हां।
फरमाते हैं कि भाई जी ने जिज्ञासु ने बेनती की, बेनती करन दा तरीका धन गुरु अर्जन साहब सच्चे पातशाह जी आप ही परमेश्वर स्वरूप हैं, तो आप ही जिज्ञासु हो के महाराज जी सानू मंगना करन दा तरीका दस रहे हैं कि महाराज सच्चे पातशाह जी अनेक जन्मों के विचों असी ये चक्कर कट के असी आप दी शरण में आए हैं, तो जिहड़ी सानू हुण देह मिल गई है ना ये स्वै सत्ताहीन है, इसकी अपनी कोई सत्ता नहीं, इहदे विच चेतन सत्ता किहदी है, चेतन सता उस अकाल पुरख वाहिगुरु की है। जो वो अपनी जोत खिंच लैंदा है यह शरीर फिर मिट्टी हो जाता है। इस वास्ते महाराज ऐसी कृपा करो उदों दे जी देह है ये तो उधार किवें करोगे, आप कृपा करके सानू तरीका दसो, क्योंकि सानू अपने आप कोई समझ नहीं है। इसलिए आप जी कृपा करो, क्योंकि इस देह दे विच अंधकूप कहिंदे अंधा खूह है अज्ञान दा, उहदे विच असीं फसे होए हाँ। तो महाराज जी जे इस अंधे खूह चों सानू ना कढ़िया, साडे विच इह ज्ञान ही ना पैदा होया कि असीं गुरु की संगत विच जाना है, इस शरीर तो कार्ज किहड़े किहड़े करवाउणे हन, किवें इहनू भगती दे मार्ग ते चलना है। जिवें धन गुरु रामदास महाराज सच्चे पातशाह दे चरणां विच जिज्ञासुआं ने बेनती कीती सी कि महाराज जी गुरसिख की रहणी की है, गुरसिख रोजाना की किहड़ी क्रिया करे, किहड़ा कर्म करे, क्योंकि वख वख धर्मां दे विच कोई नियमी कर्म करता है, कोई पतंजली करता है, कोई साधना दे विच जुड़िया होया है, कोई पुठा लमक रहा, कोई धूनियां पा रहा है, सानू की करना चाहिए। तो सतगुरु जी ने बख्शिश की, गुर सतगुर का जो सिख खाए सो भड़के उठ हर नाम त्यावै। जिहड़ा भाई गुरु का सिख है, जे कोई मड़ी का सिख है, सतसंग जी कोई कवर का सिख है, किसी होर कोई हन्ना वाले रन्ना वाले का कोई सिख है, वो तो जिथे मर्जी तुरिया फिरे, पर जिहड़ा गुरु का सिख है, जिहड़ा कहिंदा कि मैं गुरसिख है, मैं गुरु नानक साहब का सिख हाँ, मेरा सिखां दे घर विच जन्म होया है, तो फिर अपना फर्ज पछाणना चाहिए, अपना कर्म पछाणना चाहिए कि असी सिख हो के असी कार्ज किहड़ा करना है। महाराज तो गुर सतगुर का जो सिख रखा है, जिहड़ा गुरु का सिख कहाउंदा कि मैं गुरु का सिख हाँ, उहनूं इह फकर प्राप्त होया महाराज ने जन्म दिता गुरु के सिखां दे घर विच, जां किते होर भी जन्म मिलिया तो उहनूं गुरसिखी धारण कर लई, गुरु का सिख बन गया। तो फिर भाई की करे, महाराज कहिंदे फिर गुर सतगुर का जो सिख खाए सो भलके उठ हर नाम त्यावै, उद्धम करे भलके प्रभाती। जदों प्रभात वेला होवे, अमृत वेला होवे, तो गुरु का सिख उद्यमी होवे, आलसी बन के ना पिया रहे, उद्यमी बने, उद्यम करके इशनान करके वाहिगुरु के सिमरन में जुट जावे। ये सतगुरु सच्चे पातशाह जी ने बख्शिश की गुरसिखां दे उपर, देखो किड्डी वड्डी बख्शिश है। असीं अपने घरां विच रहिंदे हां, विदेश विच रहिंदे हां, देश विच रहिंदे हां, घर तों बाहर रहिंदे हां, ये असीं कर्म किते भी कर सकदे हां, किते भी, क्योंकि इहदे विच सानूं बहुते साधनां दी जरूरत नहीं कि साडे कोल इन्ने क साधन होण फिर ये कम हो सकदा, नहीं भाई। तूड़ियां तौड़ियां होण तो इहदे वास्ते बालन चाहीदा है, उहदे वास्ते साध संगत उहो जी काम जगह चाहीदी है। जे किसी ने समेत जाग करना तो बहुता ही वड्डा साधन चाहीदा है, पर गुरसिख वास्ते तो एन आसान रास्ता महाराज ने बख्शिश कर दिता कि जिथे भी तू है तू अमृत में उठ इशनान कर लै, तो कला भी है कले तो वध भी हो, तो फिर भाई तू वाहगुरु का सिमरन कर इशनान करके, जदों तू वो सिमरन में जुड़ेगा ये सब तो वड्डा साधन है। अज धन गुरु अर्जन साहब सच्चे पातशाह जी भी ये कृपा करते हुए बेनती की, महाराज ये जी देह है ये बहुत टेढ़े रस्ते है, पंजा वकारा का ये उपर पहरा है, ये अज्ञान के वश मन ये अंदर घिरया होया है। आप जी मेहर करो महाराज सच्चे पातशाह जी, असी तो तुहाडी शरण में आए हैं, साडी अपनी कोई समर्था नहीं कि असी इन्हां वकारा तो फतेह पा लईए, इन्हां वकारों नूं जित लईए, अपने आप को ज्ञान प्राप्त कर लईए। महाराज ये साडे विच हिम्मत नहीं, साडे विच बुद्धि नहीं, सोझ नहीं, आप जी कृपा करो कि सानू इस अंधे कूप तो महाराज आप कढ लवो।
अपनी चरणी
महाराज अपने चरणों के नाल लाओ, प्रभु जी आप कृपा करो। आए अनंत जन्म प्रभु सरणी, अनेक ही जन्मों तो महाराज सच्चे पातशाह जी असीं भरम के आए हाँ, इस करके हम सानू अपने चरणों के विच लाओ, तो इस देह दे विच जिन्ने भी विषय वकारा दे पहरे पै रहे हैं, क्योंकि इस देही के ਅਦਭੁਤ ਕਾਮ। ਭਗਤ ਕਬੀਰ ਜੀ ਕਹਿੰਦੇ ਨੇ ਕਿ ਇਸ ਦੇਹ ਦੇ ਬੜੇ ਕੰਮ ਨੇ, ਇਹ ਦੇਹੀ ਹੈ, ਇਹ ਆਪਣੇ ਕਰਮਾਂ ਦੇ ਨਾਲ ਆਪਣੀ ਮਿਹਨਤ ਦੇ ਨਾਲ ਵੱਡੇ ਵੱਡੇ ਅਹੁਦੇ ਮਰਾਤਬੇ ਵੀ ਹਾਸਲ ਕਰ ਲੈਂਦੀ ਹੈ। ਤੇ ਇਹੀ ਦੇਹੀ ਦੇ ਨਾਲ ਜੇ ਕੋਈ ਚੋਰ ਬਣ ਜਾਵੇ, ਜੇ ਕੋਈ ਗੁਨਾਹਗਾਰ ਬਣ ਜਾਵੇ, ਤੇ ਇਹ ਦੁਨੀਆਂ ਦੇ ਵਿੱਚ ਬੇਇੱਜ਼ਤੀ ਵੀ ਕਰਾ ਦਿੰਦੀ ਹੈ ਇਸ ਦੇਹੀ ਕੇ ਅਦਭੁਤ ਕਾਮ। ਤੇ ਫਿਰ ਭਗਤ ਜੀ ਕਹਿੰਦੇ ਭਾਈ ਜੇ ਅਨੇਕਾਂ ਹੀ ਕਰਮਾਂ 'ਚੋਂ ਸ਼੍ਰੋਮਣੀ ਕਰਮ ਕਿਹੜਾ ਹੈ? ਤੇ ਉਹ ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪਣ ਦਾ ਸਭ ਤੋਂ ਵੱਡਾ ਕਾਰਜ ਹੈ। ਇਸ ਲਈ ਮਹਾਰਾਜ ਇਸ ਅਗਿਆਨ ਦੇ ਗਾੜੇ ਅੰਧੇਰੇ 'ਚੋਂ ਕੱਢ ਕੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਮਹਾਰਾਜ ਇਹੋ ਜਿਹੀ ਕਿਰਪਾ ਕਰੋ ਕਿ ਸਾਨੂੰ ਗਿਆਨ ਦਾ ਸੁਰਮਾ ਦੇ ਦਿਓ ਸਾਡੀਆਂ ਅੱਖਾਂ ਵਿੱਚ, ਸਾਡੀ ਮੱਤ ਅਤੇ ਬੁੱਧ ਰੂਪ ਅੱਖਾਂ ਵਿੱਚ ਮਹਾਰਾਜ ਗਿਆਨ ਦਾ ਸੁਰਮਾ ਦੇ ਕੇ ਇਹੋ ਜਿਹਾ ਗਿਆਨ ਪ੍ਰਕਾਸ਼ ਕਰ ਦਿਓ ਕਿ ਸਾਨੂੰ ਜਿੱਧਰ ਵੀ ਅਸੀਂ ਦੇਖੀਏ ਉੱਧਰ ਤੇਰਾ ਹੀ ਵਾਸਾ ਦਿਸੇ, ਜਿਹੜੀ ਵੀ ਸਾਨੂੰ ਆਵਾਜ਼ ਸੁਣੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੇ ਨਾਮ ਦੀ ਆਵਾਜ਼ ਸੁਣੇ। ਕਿਉਂਕਿ ਸਤਿਗੁਰੂ ਨੇ ਬੇਅੰਤ ਆਪਾਂ ਨੂੰ ਉਦਾਹਰਣਾਂ ਦੇ ਕੇ ਫਰਮਾਇਆ ਨਾ ਕਿ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਤੇ ਫਿਰ ਜਿੱਧਰ ਵੀ ਵੇਖਦਾ ਹੈ ਉੱਧਰ ਪਰਮਾਤਮਾ ਦਾ ਸਰੂਪ ਦਿਸਦਾ ਹੈ, ਤੇ ਜੋ ਕੁਝ ਸੁਣਦਾ ਹੈ, ਜੋ ਬੋਲਤ ਹੈ ਮ੍ਰਿਗ ਵੀ ਮੀਨ ਪਖੇਰੋ ਸੋਭਿਨ ਜਾਪਤ ਹੈ ਨੀ ਹੋਰ, ਉਹਨਾਂ ਦਾ ਜਾਪ ਜਿੰਨੇ ਪੰਛੀ ਜੰਗਲ ਦੇ ਵਿੱਚ ਬੋਲਦੇ ਨੇ ਉਹ ਮਹਾਰਾਜ ਤੇਰਾ ਹੀ ਨਾਮ ਜਪਦੇ ਨੇ, ਇਹ ਅਵਸਥਾ ਬਣ ਜਾਵੇ ਐਸੀ ਕਿਰਪਾ ਕਰ ਦਿਓ ਆਪਣੇ ਚਰਨਾਂ ਦੇ ਨਾਲ ਨਾਮ ਨੂੰ ਪੱਲੇ ਨਾਲ ਜੋੜ ਲਓ ਮਹਾਰਾਜ, ਨਾਮ ਦੇ ਕੇ ਕਿਰਪਾ ਕਰ ਰਹੇ ਹਨ ਸਤਿਗੁਰੂ ਜੀ।
ਗਿਆਨ ਧਿਆਨ ਕਿਛੁ ਕਰਮ ਨ ਜਾਣਾ,
ਸਤਿਗੁਰੂ ਜੀ ਕਹਿੰਦੇ ਇਹ ਜਗਿਆਸੋ ਤੂੰ ਆਪਣੀ ਸਮਝ ਦੇ ਨਾਲ ਇਹੋ ਜਿਹੇ ਕਰਮ ਕਰ ਜਿਹਦੇ ਨਾਲ ਤੇਰੀ ਅਭੇਤਾ ਪ੍ਰਭੂ ਦੇ ਨਾਲ ਹੋ ਜਾਵੇ, ਤੇਰੀ ਦੁਨੀਆਂ 'ਚ ਵੀ ਜੈਕਾਰ ਆਵੇਗੀ। ਪਰ ਜਗਿਆਸੂ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਜੀ, ਗਿਆਨ ਧਿਆਨ ਕਿਛੁ ਕਰਮ ਨਾ ਜਾਣਾ। ਸਾਡੇ ਵਿੱਚ ਮਹਾਰਾਜ ਕੋਈ ਨਿਰਗੁਣ ਦਾ ਗਿਆਨ ਨਹੀਂ, ਸਰਗੁਣ ਦਾ ਧਿਆਨ ਕੋਈ ਨਹੀਂ ਮਹਾਰਾਜ ਅਸੀਂ ਧਰ ਸਕਦੇ, ਸਾਡੇ ਵਿੱਚ ਇਹ ਸੋਝੀ ਹੋਈ ਨਹੀਂ, ਅਸੀਂ ਆਪਣੀ ਦਾ ਧਿਆਨ ਵੀ ਧਰ ਸਕਦੇ ਕਿਉਂਕਿ ਅਸੀਂ ਜਾਣਦੇ ਨਹੀਂ, ਸਾਨੂੰ ਸਮਝ ਨਹੀਂ ਹੈ।
ਨਿਰਮਲ ਕਰਨੀ
ਮਹਾਰਾਜ ਸੱਚੇ ਪਾਤਸ਼ਾਹ ਜੀ ਰੋਜ਼ ਦੀ ਕਰਨੀ, ਸਾਡੀ ਰੋਜ਼ ਦੀ ਜਿਹੜੀ ਕਮਾਈ ਹੈ, ਰੋਜ਼ ਦਾ ਕਰਮ ਹੈ, ਕੰਮ ਹੈ, ਉਹ ਵੀ ਨਿਰਮਲ ਨਹੀਂ, ਉਹ ਵੀ ਚੰਗਾ ਨਹੀਂ। ਕਿਹੋ ਜਿਹਾ ਕਰਮ ਹੈ? ਹਜ਼ੂਰ ਦੇ ਸਨਮੁਖ ਹੱਥ ਜੋੜ ਕੇ ਜਗਿਆਸੂ ਬੇਨਤੀ ਕਰਦਾ ਮਹਾਰਾਜ ਸਾਡਾ ਕਰਮ ਸੁਣਨਾ, ਸਾਡਾ ਤੇ ਕਰਮ ਬਹੁਤਾ ਹੀ ਮੰਦ ਕਰਮ ਹੈ, ਜੇ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ ਮਹਾਰਾਜ ਇਹੋ ਜਿਹੀ ਅਸੀਂ ਰੀਤ ਬਣਾ ਲਈ ਜਿਹਦੇ ਨਾਲ ਸ਼ਰਮਿੰਦਗੀ ਉਹ ਪੱਲੇ ਪੈਂਦੀ ਹੈ। ਕਿਉਂ ਭਾਈ ਕਿਹੋ ਜਿਹੇ ਕਰਮ ਕਰਦੇ ਹੋ? ਕਹਿੰਦੇ ਸੰਤ ਕੀ ਨਿੰਦਾ ਸਾਧ ਕੀ ਪੂਜਾ ਇਹ ਦੇੜੀ ਵਿਪਰੀਤ। ਮਹਾਰਾਜ ਆਹ ਅਸੀਂ ਰੀਤੀ ਫੜ ਲਈ, ਜਿੱਥੇ ਵੀ ਇਕੱਠੇ ਹੁੰਦੇ ਹਾਂ ਸੰਤਾਂ ਦੀ ਨਿੰਦਾ ਕਰਦੇ ਹਾਂ, ਸੰਤਾਂ ਨੂੰ ਬੁਰਾ ਭਲਾ ਕਹਿੰਦੇ ਹਾਂ, ਤੇ ਸਾਗਤ ਜਿਹੜੇ ਲੋਕ ਆ ਉਹਨਾਂ ਦੀਆਂ ਬੜੀਆਂ ਉਪਮਾ, ਉਹਨਾਂ ਦੀਆਂ ਬੜੀਆਂ ਵਡਿਆਈਆਂ ਕਰਦੇ ਹਾਂ, ਇਹ ਮਹਾਰਾਜ ਰੀਤ ਤਾਂ ਹੈ ਸੀ, ਹੈ ਤਾਂ ਵਿਪਰੀਤ ਉਲਟੀ ਰੀਤ ਹੈ, ਪਰ ਅਸੀਂ ਇਸ ਨੂੰ ਗ੍ਰਹਿਣ ਕੀਤਾ ਹੋਇਆ। ਕਿਉਂ ਕੀਤਾ ਭਾਈ? ਗਿਆਨ ਧਿਆਨ ਤੁਸ ਕਰਮ ਨਾ ਜਾਣਾ, ਕਿਉਂਕਿ ਮਹਾਰਾਜ ਨਾ ਤੇ ਸਾਨੂੰ ਗਿਆਨ ਹੈ ਤੇ ਨਾ ਹੀ ਕਦੇ ਧਿਆਨ ਧਰਿਆ ਬਾਣੀ ਦਾ, ਨਾਮ ਦਾ ਸਿਮਰਨ ਦਾ ਕਦੇ ਧਿਆਨ ਧਰਿਆ ਹੀ ਨਹੀਂ, ਜਿਹੜਾ ਉਹਦਾ ਆਨੰਦ ਸੀ ਕਦੇ ਲਿਆ ਹੀ ਨਹੀਂ। ਸਾਰੀ ਸੰਗਤ ਲਿਓ ਆਨੰਦ ਭਾਈ, ਸਾਰੇ ਗੱਜ ਕੇ ਬੋਲਿਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਮਹਾਰਾਜ ਜੀ ਆਹ ਕਰਨੀ ਸਾਨੂੰ ਬਖਸ਼ ਦਿਓ। ਤੇ ਭਗਤ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਮਹਾਰਾਜ ਜੇ ਸਾਡੀ ਕਰਨੀ ਪੁੱਛਦੇ ਨਾ, ਆਪਣੀ ਕਰਨੀ ਕਰ ਨਰਕ ਹੀ ਨਾ ਠੌਰ ਪਾਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਸਾਡੀ ਕਰਨੀ ਵੇਖੋਗੇ ਤਾਂ ਸਾਨੂੰ ਤਾਂ ਨਰਕਾਂ 'ਚ ਸੁਰਗ ਦੀ ਤਾਂ ਗੱਲ ਦੱਸ ਛੱਡ ਦਿਓ, ਸੱਚਖੰਡ ਦੀ ਤਾਂ ਗੱਲ ਹੀ ਬੜੀ ਦੂਰ ਹੈ, ਸਾਨੂੰ ਤਾਂ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ, ਸਾਡੀ ਇਹੋ ਜਿਹੀ ਕਰਨੀ ਹੈ। ਕਿਉਂਕਿ ਸਾਡੇ ਗੁਣ ਮਹਾਰਾਜ ਜੇ ਤੁਸੀਂ ਤੱਕੜ 'ਚ ਪਾ ਕੇ ਤੋਲੋਗੇ ਨਾ ਕਿ ਤੁਹਾਡੀ ਬੁੱਧੀ ਵਿੱਚ ਕਿੰਨੇ ਗੁਣ ਨੇ, ਤੇ ਫਿਰ ਤੇ ਮਹਾਰਾਜ ਅਸੀਂ ਤੇ ਪਹਿਲਾਂ ਹੀ ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਸਾਡੇ ਵਿੱਚ ਤਾਂ ਕੋਈ ਗੁਣ ਹੀ ਨਹੀਂ ਹੈ। ਬਲਕਿ ਇਹ ਤੋਲਟ ਜੇਤਾ ਸਮੁੰਦ ਸਾਗਰ ਨੂਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਮਹਾਰਾਜ ਇਹ ਤੇ ਆਪ ਜੀ ਦੀ ਵਡਿਆਈ ਅਸੀਂ ਸਰਵਨ ਕੀਤੀ ਹੈ, ਪਸ਼ੂ ਪ੍ਰੇਤ ਮੁੱਧ ਕੋ ਤਾਰੇ ਪਾਹਣ ਪਾਰ ਉਤਾਰੇ, ਨਾਨਕ ਦਾ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਮਹਾਰਾਜ ਇਹੀ ਤੇ ਆਪ ਜੀ ਦਾ ਗੁਣ ਹੈ, ਇਹੀ ਤਾਂ ਆਪ ਜੀ ਦਾ ਪਰਉਪਕਾਰ ਹੈ। ਕਵੀ ਜੀ ਇਸ ਗੱਲ ਤੇ ਵੀ ਮੋਹਰ ਲਾਉਂਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਕਿਉਂ ਜਾ, ਬੁਰੇ ਨਾਲ ਬੁਰਿਆਈ ਕਰਨ ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਬੁਰਿਆਈ ਤੇ ਆਮ ਹੀ ਕਰਦੇ ਨੇ, ਇਹ ਆਮ ਲੋਕਾਂ ਦਾ ਸੁਭਾਅ ਹੈ। ਤੇ ਜੇ ਥੋੜੇ ਜਿਹੇ ਸਿਆਣੇ ਬੰਦੇ ਉਹ ਕਹਿੰਦੇ ਛੱਡੋ ਭਾਈ ਤੇ ਬੁਰਾ ਬੰਦਾ ਹੈ, ਇਹਨੂੰ ਛੱਡੋ ਇਹਨੂੰ ਮੁਆਫ ਕਰ ਦਿਓ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਸੱਜਣ ਠੱਗ ਵਰਗੇ ਵਲੀ ਕੰਧਾਰੇ ਕੰਧਾਰੀਆਂ ਨੂੰ ਗੁਰੂ ਕੇ ਚਰਨਾਂ ਨਾਲ ਜੋੜ ਦੇਣਾ, ਨਾਮ ਦੇ ਨਾਲ ਜੋੜ ਕੇ ਨਿਹਾਲ ਕਰ ਦੇਣਾ, ਇਹ ਤੇ ਧੰਨ ਗੁਰੂ ਨਾਨਕ ਸਾਹਿਬ ਦੇ ਪਰਉਪਕਾਰ ਨੇ, ਗੁਰੂ ਕੇ ਦਰ ਦੀ ਇਹ ਮਹਿਮਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਨਾ ਕੋਈ ਗਿਆਨ ਜਾਣਦੇ ਨਾ ਕੋਈ ਧਿਆਨ ਧਰਨਾ ਜਾਣਦੇ ਹਾਂ, ਆਪ ਹੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਸਾਨੂੰ ਆਪਣੇ ਪੱਲੇ ਨਾਲ ਜੋੜ ਲਵੋ। ਗਿਆਨ ਧਿਆਨ ਕੁਛ ਕਰਮ ਨਾ ਜਾਣਾ, ਨਾ ਹੀ ਨਿਰਮਲ ਕਰਨੀ, ਸਾਡੀ ਕਰਨੀ ਵੀ ਮਹਾਰਾਜ ਨਿਰਮਲ ਨਹੀਂ, ਨਿਰਮਲ ਹੋਣੀ ਚਾਹੀਦੀ ਸੀ। ਜੀਓ ਨਿਰਮਲ ਬਾਹਰੋਂ ਨਿਰਮਲ, ਜੀਓ ਤਾਂ ਨਿਰਮਲ ਬਾਹਰੋਂ ਨਿਰਮਲ, ਇਹ ਸਾਡੀ ਕਰਨੀ ਚਾਹੀਦੀ ਸੀ, ਪਰ ਮਹਾਰਾਜ ਇਹ ਬਣ ਨਹੀਂ ਸਕੀ। ਆਪ ਕਿਰਪਾ ਕਰਕੇ ਰਹਿਮਤ ਕਰੋ ਜੀ।
ਸੰਗਤ ਕੈ ਅੰਚਲ ਲਾਵੋ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਫਿਰ ਕਹਿੰਦੇ ਇਹ ਗੁਰਸਿੱਖ ਇਹ ਜਗਿਆਸੂ, ਤੂੰ ਆਪਣੇ ਆਪ ਨੂੰ ਸਾਧੂ ਮਹਾਤਮਾ ਦੇ ਸੰਗਤ ਨੂੰ ਪੱਲੇ ਨਾਲ ਜੋੜ ਲਾ, ਕਿਉਂਕਿ ਉੱਥੋਂ ਤੈਨੂੰ ਪਰਮਾਤਮਾ ਦਾ ਨਾਮ ਮਿਲੇਗਾ, ਸੇਵਾ ਕਰਨ ਦਾ ਢੰਗ ਮਿਲੇਗਾ, ਸੰਗਤ ਵਿੱਚ ਬੈਠਣ ਦੀ ਤੈਨੂੰ ਜਾਂਚ ਆਵੇਗੀ, ਮੱਥਾ ਟੇਕਣ ਦਾ ਤੈਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਨੂੰ ਮੱਥਾ ਕਿਵੇਂ ਟੇਕਣਾ ਹੈ। ਸਾਧ ਸੰਗਤ ਜੀ ਇਹ ਵੀ ਗੁਰਸਿੱਖਾਂ ਨੂੰ ਰੋਜ਼ ਦੇ ਗੁਣ ਸਿੱਖਣੇ ਚਾਹੀਦੇ ਆ, ਅਸੀਂ ਗੁਰੂ ਦੀ ਸੰਗਤ ਵਿੱਚ ਕਿਵੇਂ ਆਉਣਾ ਹੈ, ਗੁਰੂ ਸਾਹਿਬ ਨੂੰ ਮੱਥਾ ਕਿਵੇਂ ਟੇਕਣਾ ਹੈ, ਸੰਗਤ ਵਿੱਚ ਕਿਵੇਂ ਬਹਿਣਾ ਹੈ, ਇਹ ਗੁਣ ਆਉਣੇ ਚਾਹੀਦੇ। ਕਿਉਂਕਿ ਗੁਰਸਿੱਖ ਨੂੰ ਵੇਖ ਕੇ ਜਿਹੜੇ ਹੋਰ ਮਤਾਂ ਦੇ ਵਿਅਕਤੀ ਹਨ ਉਹਨਾਂ ਨੂੰ ਵੀ ਇਹ ਸਮਝ ਪਵੇ ਕਿੰਨੇ ਸਿਆਣੇ ਗੁਰਸਿੱਖ ਨੇ। ਜਦੋਂ ਅਸੀਂ ਗੁਰੂ ਕੇ ਦੁਆਰੇ 'ਤੇ ਆਉਂਦੇ ਹਾਂ, ਦੋਵੇਂ ਹੱਥ ਜੋੜ ਕੇ, ਦੋਵੇਂ ਹੱਥ ਧਰਤੀ 'ਤੇ ਲਾ ਕੇ, ਮਸਤਕ ਧਰਤੀ 'ਤੇ ਲਾ ਕੇ, ਇਹ ਸਮਝ ਕੇ ਕਿ ਅਸੀਂ ਦਸਾਂ ਹੀ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਮੱਥਾ ਟੇਕ ਰਹੇ ਹਾਂ, ਇਸ ਸ਼ਰਧਾ ਦੇ ਨਾਲ ਸਤਿਗੁਰੂ ਜੀ ਨੂੰ ਮੱਥਾ ਟੇਕਣਾ। ਕਈ ਭਾਈ ਬੁੱਕ ਜਿਹਾ ਕਰ ਲੈਂਦੇ ਆ, ਕਈ ਪੱਲਾ ਕਰ ਲੈਂਦੇ ਆ, ਇੱਥੇ ਤਾਂ ਭਾਈ ਅਸੀਂ ਬੁੱਧੀ ਰੂਪ ਪੱਲਾ ਸਤਿਗੁਰੂ ਦੇ ਚਰਨਾਂ ਵਿੱਚ ਖਿਲਾਰਨਾ ਕਿ ਮਹਾਰਾਜ ਆਹ ਸਾਡੀ ਬੁੱਧੀ ਆਪਦੇ ਚਰਨਾਂ ਵਿੱਚ ਜੋੜ ਲਵੋ, ਇਹ ਵਿਖਾਵੇ ਕਰਨ ਦੀ ਲੋੜ ਨਹੀਂ ਕਿ ਅਸੀਂ ਵੱਡਾ ਸਾਰਾ ਪੱਲਾ ਕਰਕੇ ਦੇਖੀਏ ਵੀ ਇੱਥੋਂ ਕੁਛ ਲੈਣਾ, ਅਸੀਂ ਸਾਨੂੰ ਕੀ ਦੇਣਾ, ਸਤਿਗੁਰੂ ਵੈਸੇ ਹੀ ਝੋਲੀਆਂ ਭਰ ਦੇਣਗੇ, ਤੇ ਛੋਟੇ ਆ ਪੱਲੇ ਸਾਡੇ ਜਿਹੜੇ ਅਸੀਂ ਪੱਲੇ ਅੱਡਦੇ ਹਾਂ ਨਾ, ਅਸੀਂ ਬੁੱਕ ਕਰਦੇ ਹਾਂ, ਦੋਵੇਂ ਹੱਥ ਜੋੜ ਕੇ ਅਸੀਂ ਕੁਝ ਮੰਗਦੇ ਤਾਂ ਬਹੁਤ ਛੋਟਾ ਹੈ, ਤੇਰੇ ਤੇ ਗੁਣ ਬਹੁਤੇ ਆ ਮਹਾਰਾਜ, ਇਸ ਕਰਕੇ ਛੋਟਾ ਜਿਹਾ ਪੱਲਾ ਨਹੀਂ ਅੱਡਣਾ। ਮਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਬੇਅੰਤ ਗੁਣਾਂ ਦੇ ਖਜ਼ਾਨੇ ਤੋਂ ਦਾਤਾ ਮੰਗਣੀਆਂ, ਅਤੇ ਜਦੋਂ ਮੱਥਾ ਟੇਕ ਕੇ ਉੱਠ ਖੜੇ ਹੋਏ ਤੇ ਇਹ ਸਮਝ ਲਿਆ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਸੀਸ 'ਤੇ ਹੱਥ ਰੱਖਿਆ ਹੋਇਆ, ਅਤੇ ਫਿਰ ਸਾਧ ਸੰਗਤ ਸਾਡੀ ਜਿਹੜੀ ਨਜ਼ਰ ਹੈ ਨਾ ਉਹ ਵੀ ਮੈਲੀ ਨਹੀਂ ਹੋਵੇਗੀ। ਕਿਉਂਕਿ ਸਤਿਗੁਰੂ ਨੇ ਰਹਿਤਨਾਮਿਆਂ ਵਿੱਚ ਸਾਨੂੰ ਬੜਾ ਕੁਝ ਸਮਝਾਇਆ ਹੋਇਆ ਕਿ ਸੰਗਤ ਵਿੱਚ ਆ ਕੇ ਧੀਆਂ ਭੈਣਾਂ ਦੇ ਸਰੂਪ ਨਹੀਂ ਤੱਕਣੇ, ਸੰਗਤ ਵਿੱਚ ਆ ਕੇ ਗੱਲਾਂ ਬਾਤਾਂ ਨਹੀਂ ਕਰਨੀਆਂ, ਨਿੰਦਾ ਚੁਗਲੀ ਨਹੀਂ ਕਰਨੀ, ਆਪਣੇ ਆਪ ਨੂੰ ਸਾਧ ਕੇ ਇੱਥੋਂ ਤੱਕ ਕਿ ਆਪਣੇ ਮਨ ਨੂੰ ਵੀ ਕਾਬੂ ਵਿੱਚ ਰੱਖਣਾ ਕਿ ਇਹ ਹੋਰ ਹੀ ਥਾਵਾਂ 'ਤੇ ਨਿਭਾਉਂਦਾ ਫਿਰੇ। ਅਸੀਂ ਸੰਗਤ ਵਿੱਚ ਬੈਠੇ ਹਾਂ ਅਤੇ ਮਨ ਕਿਤੇ ਸੰਗਤ ਵਿੱਚ ਤੁਰਿਆ ਫਿਰਦਾ ਹੋਵੇ, ਇਹਨੂੰ ਵੀ ਰੋਕ ਕੇ ਰੱਖਣਾ। ਜਦੋਂ ਅਸੀਂ ਮੱਥਾ ਟੇਕ ਕੇ ਉੱਠੇ ਅਤੇ ਫਿਰ ਪਿਛਾਂਹ ਨੂੰ ਮੁੜੇ ਅਤੇ ਮਨ ਵਿੱਚ ਬਹੁਤ ਸ਼ਰਧਾ ਰੱਖਣੀ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਹੱਥ ਸਾਡੀ ਕੰਡ 'ਤੇ ਆ, ਸਾਡੀ ਕੰਡ 'ਤੇ ਹੱਥ ਰੱਖਿਆ ਹੋਇਆ ਮਹਾਰਾਜ ਨੇ, ਅਤੇ ਫਿਰ ਜਿੱਥੇ ਜਗ੍ਹਾ ਮਿਲੇ ਇੱਕ ਸਾਡਾ ਸੁਭਾਅ ਬਣ ਗਿਆ ਵੀ ਭਾਵਾਂ ਸਭ ਤੋਂ ਲੇਟ ਸੰਗਤ ਵਿੱਚ ਆਈਏ पर बहना सब तो मूहरे कंधे धक्के मारने कंधे गोडे मारने अपना थां बना के मैं मूहरे आ जावा मेरी फोटो आ जाएगी नहीं भाई संगत में आके तो यह सब कुछ त्याग लेना चाहिए जिथे जगह मिले उथे बह के गुरु की बाणी का जस सुनना चाहिए यह महाराज सच्चे पातशाह जी ने सानू तरीके दसे हैं इस वास्ते सतगुरु पातशाह जी भी कृपा करते हैं कि यह गुरु के सिखा है जे तू चाहना तेरा यह जन्म सफला हो फिर तू साध संगत के पले साध संगत रूप पले अपने आप में जोड़ ला पला एक योजी चीज है भाई यह एक दूजे का बंधन करने वाला पला है जो असी किसी साधु महात्मा का पला फड़ लिया ना समझ लो जो असी हिरदे में श्रद्धा रख के पला फड़िया ना तो फिर साडा जीवन अवश्य सुधर जाएगा गुरु के मार्ग पर चल पवेगा सतगुरु महाराज सच्चे पातशाह जी ने सानू ये बचन फरमाए ने कि भाई गुरु के नाम जपन वाले जिन्हें नाम रसीए साधु महात्मा संत हैं उन्होंने सेवा में किवें जुड़ना है दिन राति आराध प्यारे निमख न कीजा ढीला संत सेवा कर भाव नहीं लाइए ता त्याग मनो हठीला अपना हठ छड़ दे कि साधु महात्मा कहिंदे भाई तू बर्तन सौ कहिंदे नहीं महाराज मैं तो तुहाडे कोल बैठना है तुहाडे बचन सुनने तुहाडी मुट्ठी चापी कर देंगा नहीं भाई ये नहीं कि बचन कमाना जे कोई बचन कमावा संतन का बचन कमाना है कि भाई तू सेवा कर तू लकड़ा पाड़ तू जाके लोह दे उपर प्रसादे पका ओह जी सेवा करे ये सब कुछ साडे जीवन का हिस्सा है इस करके भाई तू अपने आप को साधु महात्मा के संगत रूप पले जोड़ ला अपने आप को पले की किड्डी वड्डी महत्ता है जब आनंद कार्ज हुंदा ना होर बड़े गहरे हुंदे आ बड़िया कीमती चीज़ा होंगे साध संगत उदो विआह वाले भचंदी का विआह वाले लड़के का पला ही क्यों फटाने बीबी ने यह पला एक कीमती चीज़ है भाई पले का अर्थ बड़ा वड्डा है कि अज तो यह बीबी इस भाई के पले लग गई है तो सारी जिंदगी पति पत्नी के रूप में अपना घर वसाते हैं जिंदगी निभाते हैं तो जो असी किसी साधु महात्मा के पले जुड़ गए तो साध संगत यहोजा पला है वो फिर जोड़ देगा कि जोड़ेगा वो तो भाई परमात्मा के नाम नाल जोड़ देगा तो वह ऐसे पले दे जोड़ देगा जिहड़ा लोक परलोक दे विच साडे लड़ छड़ेगा नहीं सानू अखीर तक साडे नाल लभेगा इहोजा पला है गुरु की साध संगत का संत महात्मा की कृपा दे नाल जिवें भाई विआह शादी दे विच विचोले दोवां घरां दे विच एक समेल जोड़ दिंदे आ ना ये जीव तो उसका समेल जोड़न वास्ते साधु महात्मा जिहड़े भाई विचोले कौन बनते हैं जिहड़े परिवारों नूं जानते होंगे जिन्हें परिवारों नूं जानते होंगे भी इहदा इन्हां दे गुण मिलते जुलते हैं रहो विचार कि परमात्मा नाल सानूं पला फड़ा के कौन जोड़ेगा जिहड़ा आप जानता होगा जिहड़ा आप जुड़िया होगा उही रस्ता दसेगा ना इस वास्ते भाई इहो जे साधु महात्मा कोई पखंडी अडंबर अडंबरी ना होवे कोई लिबासी भेखी ना होवे वो तो परमात्मा नाल जुड़िया बेअंत गुरु के संत महात्मा साडे सामने है असीं पछाण ही नहीं सके किन्ने महात्मा ने जिहड़े रुखियां मिसियां रोटियां उपर गंढा रख के लस्सी दे गलास नाल पैरां भर बैठे खा लैंदे ने सारा दिन रोड़ी कुटदे ने गुरु के स्थानां दी सेवा करदे ने उह वी नाल नाल नाम जपाउंदे ने कोई इहो जे संत महात्मा एक दिन दे विच पंद्रह पंद्रह थावां ते जा के प्रचार करदे ने अमृत छकाउंदे ने उह है भाई गुरु के संत जिन्हां सास द्रास न विसरै हर नामा मन मंत धन से सही नानका पूर्ण सोई संत उह संत ने इह जग्यासू तू इहो जे संत दे नाल इहो जी संगत विच अपने आप नू जोड़
लै
फिर भाई जिहड़ी बिखम नदी वख वख धर्मां ने इस नदी नू जिहड़ी महाराज ने आशा तृष्णा की नदी कहा सानू किसी ने नरक दे विच साध संगत जी इस नदी नू औरत नहीं कहा है इस नू होर कई तरह के इहनू नां दित्ते ने सो मुसलमान मत दे विच भी एक लहू पाक की नदी मनी गई है पर गुरसिखां वास्ते सतगुरु पातशाह जी ने कहा कि यह जिहड़ी जमां दे रस्ते की नदी है वह आशा तृष्णा दे विच तर जाना इहनू त्याग देना इह ते फतेह पा लैणी ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤਦ ਹੀ ਹੋ ਸਕਦਾ ਹੈ, ਇਹ ਬਿਖਮ ਨਦੀ ਹੈ, ਇਹ ਸੰਸਾਰ ਰੂਪ ਨਦੀ ਕੋਈ ਛੋਟੀ ਨਦੀ ਨਹੀਂ। ਇਹਦੇ ਵਿੱਚ ਮਹਾਰਾਜ ਪਦਾਰਥਾਂ ਦੀ ਪ੍ਰਦਰਸ਼ਨੀ ਸਾਡੇ ਮਨ ਨੂੰ ਮੋਹ ਲੈਂਦੀ ਹੈ, ਅਸੀਂ ਉੱਧਰ ਹੀ ਲੁਟਕ ਜਾਂਦੇ ਹਾਂ, ਅਸੀਂ ਆਦਮੀ ਦਾ ਗੁਰਸਿੱਖੀ ਦਾ ਰਸਤਾ ਜਿਹੜਾ ਉਹ ਤਿਆਗ ਬੈਠਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੇ ਸਾਧੂ ਮਹਾਤਮਾ ਆਪ ਜੁੜੇ ਹੁੰਦੇ ਨਾ, ਉਹ ਦੁਨੀਆਂ ਦੇ ਪਦਾਰਥਾਂ ਵਿੱਚ ਨਹੀਂ ਆਪਣੇ ਆਪ ਨੂੰ ਜੋੜਦੇ, ਨਾ ਗੁਰਸਿੱਖ ਨੂੰ ਜੋੜਨ ਦੇਣ, ਉਹ ਪ੍ਰੇਰ ਲੈਂਦੇ ਨੇ। ਇਸ ਵਾਸਤੇ ਇਸ ਆਸਾ ਤ੍ਰਿਸ਼ਨਾ ਦੀ ਨਦੀ ਨੂੰ ਅਥਵਾ ਇਸ ਸੰਸਾਰ ਰੂਪ ਨਦੀ ਨੂੰ ਤਰ ਜਾਂਦੇ ਹਨ।
ਸੁਖ ਸੰਪਦ ਮਾਇਆ ਰਸ ਮਿੱਠੇ
ਲੈਣ ਕੇ ਭਾਈ ਜਿਹੜੇ ਦੁਨੀਆਂ ਦੇ ਸੁੱਖ ਨੇ ਉਹ ਬੜੇ ਮਿੱਠੇ ਨੇ। ਕਾਹਦੇ ਕਾਹਦੇ ਸੁੱਖ ਮਿੱਠੇ ਨੇ? ਕਹਿੰਦੇ ਇੱਕ ਤਾਂ ਦਿਨ ਜਿੰਨੀ ਸੰਪਤੀ ਹੈ ਤੇਰੇ ਕੋਲ, ਧਨ ਹੈ, ਧਨ ਕਿੰਨੀ ਕਿਸਮ ਦਾ ਹੈ, ਗਹਿਣੇ ਹੈ ਤੇਰੇ ਕੋਲ, ਘਰ ਹੈ, ਪ੍ਰਾਪਰਟੀ ਹੈ, ਜ਼ਮੀਨ ਹੈ, ਦੁਕਾਨ ਹੈ, ਤੇਰਾ ਬਿਜ਼ਨਸ ਹੈ, ਤੇਰੀ ਤਨਖਾਹ ਹੈ, ਇਹ ਤੇਰਾ ਧਨ ਹੈ। ਇਹ ਤੋਂ ਬਾਅਦ ਤੇਰੇ ਘਰ ਵਾਲੇ, ਤੇਰੇ ਧੀਆਂ ਪੁੱਤਰ, ਇਹ ਵੀ ਧਨ ਹੈ। ਮਹਾਰਾਜ ਕਹਿੰਦੇ ਇਹ ਸੁੱਖ ਕਿੰਨਾ ਕੁ ਸੁੱਖ ਹੈ, ਤੇ ਇਹਦੀ ਪ੍ਰਾਪਤੀ ਵਾਸਤੇ, ਇਸ ਧਨ ਦੀ ਪ੍ਰਾਪਤੀ ਵਾਸਤੇ ਕਿਹੋ ਜਿਹੇ ਸਾਧਨ ਕਰਦਾ ਤੂੰ? ਹਜ਼ੂਰ ਕਹਿੰਦੇ ਤੂੰ ਠੀਕ ਹੈ, ਪ੍ਰਜੀਵਿਕਾ ਵਾਸਤੇ ਦੋ ਟਾਈਮ ਦਾ ਪ੍ਰਸ਼ਾਦਾ ਸਾਰੇ ਪਰਿਵਾਰ ਨੂੰ ਛਕਾਉਣਾ ਤੇਰੀ ਜ਼ਿੰਮੇਵਾਰੀ ਹੈ, ਇਹਦੇ ਵਾਸਤੇ ਤੈਨੂੰ ਸਾਧਨ ਕਰਨੇ ਚਾਹੀਦੇ, ਕਿਰਤ ਕਰਨੀ ਚਾਹੀਦੀ ਹੈ। ਪਰ ਯਾਦ ਰੱਖੀ, ਸੁੱਖ ਨਾਹੀ ਬਹੁਤਾ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਸੁੱਖ ਹਰ ਹਰ ਨਾਏ। ਕਹਿੰਦੇ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਦੇ ਨਾਮ ਦੇ ਵਿੱਚ ਹੈ। ਇੱਥੇ ਵੀ ਸਤਿਗੁਰੂ ਜੀ ਪਰਮਾਉਂਦੇ ਹਨ ਸੁੱਖ ਸੰਪਤ, ਜਿਹੜੀ ਸੰਪਤੀ ਤੇ ਸੁੱਖ ਤੇ ਮਾਇਆ ਆਦਿਕ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨਾਲ ਪ੍ਰੀਤ ਨਹੀਂ ਜੋੜਨੀ, ਇਹ ਤੇਰੇ ਪ੍ਰਜੀਵਿਕਾ ਵਾਸਤੇ ਹਨ, ਇਹਨਾਂ ਦਾ ਖਿਆਲ ਰੱਖੀ ਭਾਈ।
ਹਾਂ,
ਜਿਹੜੇ ਤੇਰੇ ਸੁੱਖ ਹਨ ਸੰਪਤੀ ਦੇ, ਸੁੱਖ ਹਨ ਤੇਰੇ ਧੀਆਂ ਪੁੱਤਰਾਂ ਦੇ, ਰਿਸ਼ਤੇਦਾਰਾਂ ਦੇ, ਉਹ ਭਾਈ ਜਿਹੜੇ ਸੁੱਖ ਹੈ ਇਹਨਾਂ ਵਿੱਚ ਪ੍ਰੀਤ ਨਹੀਂ ਜੋੜਨੀ, ਇਹ ਨਹੀਂ ਮਨ ਮੈਂ ਧਰਨੀ, ਇਹ ਮਨਾ ਮਨ ਦੇ ਵਿੱਚ ਇਹ ਨਾ ਧਾਰਨ ਕਰਕੇ ਬਹਿ ਜੀ ਕਿ ਇਹ ਪ੍ਰਪੱਕਤਾ ਤਾਂ ਮੇਰਾ ਸਦੀਵੀ ਸੁੱਖ ਹੈ, ਇਹ ਸਦੀਵੀ ਸੁੱਖ ਨਹੀਂ। ਜਿਸ ਪੜਾਅ ਤੇ ਆਪਾਂ ਬੈਠੇ ਹਾਂ ਨਾ, ਸਤਿਗੁਰੂ ਦੀ ਬਾਣੀ ਵਿੱਚ ਫਰਮਾਉਂਦੇ ਨੇ ਬਾਬਾ ਆਇਆ ਉੱਠ ਚੱਲਣਾ, ਅਸੀਂ ਇਸ ਸੰਸਾਰ ਵਿੱਚ ਆਏ ਹਾਂ ਨਾ, ਤੇ ਇਹ ਕੀ ਹੈ? ਅੱਧ ਪੰਧੋ ਹੈ ਸੰਸਾਰੋ ਆ, ਇਹ ਪੰਧ ਤੇਰਾ ਪੜਾਅ ਤੇਰਾ ਜਿਹੜਾ ਸੰਸਾਰ ਦਾ ਨਾ, ਇਹ ਅੱਧ ਵਿਚਾਲੇ ਹੈ, ਤੇਰਾ ਪੱਕਾ ਪੜਾਅ ਨਹੀਂ। ਪੱਕਾ ਪੜਾਅ ਕਿਹੜਾ ਹੈ ਭਾਈ ਤੇਰੇ ਕੋਲ? ਹਜ਼ੂਰ ਕਹਿੰਦੇ ਤੂੰ ਤਾਂ ਚੇਤਾ ਭੁਲਾਈ ਬੈਠਾ, ਤੇਰੇ ਕੋਲ ਪੜਾਅ ਤੇ ਹੈਗਾ ਹੈ, ਉਸ ਪੜਾਅ ਨੂੰ ਤੂੰ ਭੁੱਲਿਆ ਬੈਠਾ। ਉਹ ਕਿਹੜਾ ਪੜਾਅ ਭਾਈ? ਹਜ਼ੂਰ ਫਰਮਾਉਂਦੇ ਨੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਤੇ ਕਿਹਦੀ ਚਿੰਤਾ ਤੈਨੂੰ? ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਕਹਿੰਦੇ ਜਿਹੜਾ ਘਰ ਤੂੰ ਛੱਡ ਕੇ ਚਲੇ ਜਾਣਾ ਨਾ, ਉਹਦੀਆਂ ਬੜੀਆਂ ਪ੍ਰੀਤਾਂ ਦੇ ਨਾਲ ਤੂੰ ਉਹਦੇ ਰੰਗ ਬਿਰੰਗੇ ਰੰਗ ਉਹਦੇ ਉੱਤੇ ਸਾਜੇ ਆ, ਬੜੇ ਸੋਹਣੇ ਬਣਾਏ ਆ, ਪਰ ਤੂੰ ਇੱਕ ਗੱਲ ਯਾਦ ਰੱਖ ਕਿ ਇਹ ਤੇਰਾ ਘਰ ਸਦੀਵੀ ਘਰ ਨਹੀਂ ਹੈ। ਇਸ ਕਰਕੇ ਭਾਈ ਇਹਨਾਂ ਸੁੱਖ ਸੰਪਤੀ ਤੇ ਮਾਇਆ ਦੌਲਤ ਵਿੱਚ, ਰਿਸ਼ਤੇਦਾਰਾਂ ਮਿੱਤਰਾਂ ਧੀਆਂ ਪੁੱਤਰਾਂ ਵਿੱਚ, ਇਹਦੇ ਵਿੱਚ ਇੰਨੀ ਪ੍ਰੀਤ ਨਾ ਜੋੜ ਲਈ ਕਿ ਜਿਹੜੀ ਪ੍ਰਭੂ ਨਾਲ ਪ੍ਰੀਤ ਜੋੜਨੀ ਸੀ ਤੇ ਉਹ ਪ੍ਰੀਤ ਇੱਥੇ ਹੀ ਜੋੜ ਕੇ ਬੈਠ ਜਾਈ, ਇਹ ਨਹੀਂ ਮਨ ਮੈਂ ਧਰ ਲਈ। ਕਹਿੰਦੇ ਇਹ ਨਾ ਮਨ ਦੇ ਵਿੱਚ ਧਾਰਨਾ ਬਣਾ ਕੇ ਬਹਿ ਜਾਈ ਕਿ ਇਹੀ ਮੇਰਾ ਅਸਲੀ ਟਿਕਾਣਾ, ਅਸਲੀ ਸੁੱਖ ਹੈ।
ਹਰ ਦਰਸ਼ਨ ਤ੍ਰਿਪਦ ਨਾਨਕ ਦਾਸ ਪਾਵਤ।
ਸੱਚੇ ਪਾਤਸ਼ਾਹ ਜੀ ਜੇ ਘਰ ਬਾਰ ਦਾ ਮੋਹ ਵੀ ਛੱਡ ਦਈਏ, ਪਰਮਾਤਮਾ ਦੇ ਨਾਮ ਨਾਲ ਮੋਹ ਜੋੜ ਲਈਏ, ਸਿਮਰਨ ਪ੍ਰੀਤੀ ਜੋੜ ਲਈਏ, ਤੇ ਫਿਰ ਕੀ ਹੋਵੇਗਾ? ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਨਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਿਹਨੇ ਭਾਈ ਪ੍ਰੇਮ ਧਾਰ ਲਿਆ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਭਾਈ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਆਪਣਾ ਨਾਮ ਆਪਣਾ ਮਨ ਜੋੜ ਲਿਆ ਨਾ, ਤੇ ਫਿਰ ਕਹਿੰਦੇ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਕਹਿੰਦੇ ਜਦੋਂ ਤੂੰ ਸਹਿਜੇ ਸਹਿਜੇ ਪਰਮਾਤਮਾ ਦਾ ਨਾਮ ਜਪੀ ਗਿਆ ਤੇ ਫਿਰ ਤੇਰੀ ਅਭੇਤਾ ਇਹੋ ਜਿਹੀ ਹੋਏਗੀ, ਤੇਰੇ ਮਨ ਵਿੱਚ ਤ੍ਰਿਪਤੀ ਹੋ ਜਾਏਗੀ, ਤੈਨੂੰ ਇਹ ਦੁਨੀਆਂ ਦੇ ਪਦਾਰਥ ਚੰਗੇ ਨਹੀਂ ਲੱਗਣਗੇ। ਜੇ ਧਰਤੀ ਸਭ ਕੰਚਨ ਕਰ ਦੀਜਿਆ ਬਿਨ ਨਾਮ ਅਵਰ ਨ ਪਾਇਆ ਰਾਮ, ਇਹ ਤੇਰੀ ਅਵਸਥਾ ਬਣ ਜਾਵੇਗੀ, ਤੇ ਸਾਰੀ ਧਰਤੀ ਵੀ ਸੋਣ ਦੀ ਹੋ ਜਾਵੇ, ਤੈਨੂੰ ਇਹ ਨਹੀਂ ਚੰਗੀ ਲੱਗੇਗੀ, ਤੈਨੂੰ ਕੇਵਲ ਚੰਗਾ ਲੱਗੇਗਾ ਪਰਮਾਤਮਾ ਦਾ ਨਾਮ। ਇਸ ਵਾਸਤੇ ਜੇ ਦਰਸ਼ਨ ਹਰ ਦਰਸ਼ਨ ਤ੍ਰਿਪਤ ਮਨ ਪਾਵਤ, ਉਸ ਹਰੀ ਪਰਮਾਤਮਾ ਵਾਹਿਗੁਰੂ ਦੇ ਦਰਸ਼ਨਾਂ ਦੀ ਐਸੀ ਤੇਰੇ ਵਿੱਚ ਤ੍ਰਿਪਤੀ ਪੈਦਾ ਕਰ ਦੇਵੇਗੀ, ਤੇਰੇ ਵਿੱਚ ਸਾਰੀਆਂ ਭੁੱਖਾਂ ਤੇਰੀਆਂ ਮੇਟ ਦੇਵੇਗੀ, ਸਾਰੀ ਭੁੱਖ ਲੈ ਜਾਵੇਗੀ।
ਹਰ ਨਾਮ ਰੰਗ ਆਪਰਨੀ,
ਮਹਾਰਾਜ ਕਿਵੇਂ ਕਿਰਪਾ ਹੋਵੇਗੀ? ਹਜ਼ੂਰ ਫਰਮਾਉਂਦੇ ਨੇ ਕਿ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਦਾਸਾ ਭਾਵ ਧਾਰ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਕਿਵੇਂ ਪਰਮਾਤਮਾ ਦੇ ਰੰਗ ਵਿੱਚ ਤੂੰ ਭੇਦ ਹੋ ਜਾਵੇਗਾ। ਅਭਰਨੀ ਨਾਮ ਮੱਟੀ ਦਾ ਵੀ ਆ, ਭਾਂਡੇ ਦਾ, ਦਾਦਰ ਦਾ, ਤੇ ਅਭਰਨੀ ਨਾਮ ਗਹਿਣੇ ਦਾ ਵੀ। ਤੇ ਹਜ਼ੂਰ ਇੱਥੇ ਫਰਮਾਉਂਦੇ ਹਨ ਕਿ ਪਰਮਾਤਮਾ ਦੇ ਨਾਮ ਰੰਗ ਦਾ ਜਿਹੜਾ ਗਹਿਣਾ ਹੈ ਨਾ, ਉਹ ਗਹਿਣਾ ਸਭ ਤੋਂ ਕੀਮਤੀ ਹੈ, ਉਹ ਤੇਰੇ ਹਿਰਦੇ ਨੂੰ ਪੱਲੇ ਦੇ ਵਿੱਚ ਧਾਰਨ ਹੋ ਜਾਵੇਗਾ, ਗ੍ਰਹਿਣ ਹੋ ਜਾਵੇਗਾ। ਕਿਉਂਕਿ ਇਹ ਨਾਮ ਦਾ ਜਿਹੜਾ ਗਹਿਣਾ ਨਾ, ਇਹਦਾ ਰੰਗ ਕਦੇ ਲੰਘਦਾ ਨਹੀਂ। ਸਾਧ ਸੰਗਤ ਜੀ, ਤੁਸੀਂ ਬਾਕੀ ਜਿੰਨੇ ਮਰਜ਼ੀ 16 ਪ੍ਰਕਾਰ ਦੇ ਸ਼ਿੰਗਾਰ ਦੱਸੇ ਨੇ ਕਵੀਆਂ ਨੇ, ਉਹ ਸ਼ਿੰਗਾਰ ਕਰ ਲਓ, ਪਰ ਮਨ ਦੇ ਵਿੱਚ ਚਿੰਤਾ ਹੋਵੇ, ਮਨ ਦੇ ਵਿੱਚ ਫਿਕਰ ਹੋਵੇ, ਕੋਈ ਘਟਨਾ ਇਹੋ ਜਿਹੀ ਵਾਪਰ ਜਾਵੇ, ਉਹ ਸਾਰੇ ਰੰਗ ਫਿੱਕੇ ਪੈ ਜਾਂਦੇ ਨੇ। ਕਿਉਂਕਿ ਚਿਹਰੇ ਦਾ ਰੰਗ ਉੱਤਰ ਗਿਆ, ਜਿਹਦੇ ਚਿਹਰੇ 'ਤੇ ਇੰਨਾ ਰੰਗ ਪਰੰਗ ਲਾਇਆ ਸੀ ਉਹਦਾ ਰੰਗ ਕੀ ਰਹਿ ਜਾਣਾ ਭਾਈ? ਫਿਰ ਕਈ ਰੰਗ ਨੇ ਜੇ ਧੁੱਪ 'ਚ ਲੈ ਜਾਂਦੇ ਨੇ, ਕਈ ਸਰਦੀ 'ਚ ਲੈ ਜਾਂਦੇ ਨੇ, ਕਈ ਠੰਡ 'ਚ ਲੈ ਜਾਂਦੇ ਨੇ, ਅਤੇ ਕਿਹੜਾ ਰੰਗ ਹੈ ਜਿਹੜਾ ਨਹੀਂ ਲੈਂਦਾ? ਹਜ਼ੂਰ ਫਰਮਾਉਂਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋ ਗਈ ਮੈਲਾ ਦਾ ਦਾਦਾ। ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਸਾਧ ਸੰਗਤ ਜੀ ਸੀਸ ਲੱਥ ਜਾਵੇ, ਸੀਸ ਲਹਿ ਜਾਵੇ ਸਿਰ ਤੋਂ ਧਰ ਤੋਂ, ਰੰਗ ਨਹੀਂ ਲੈਂਦਾ। 18 ਸ਼ੇਰ ਦਾ ਖੰਡਾ ਵਾਹੁੰਦਾ ਹੋਇਆ ਸ਼ਹੀਦ ਬਾਬਾ ਦੀਪ ਸਿੰਘ ਉਸੇ ਰੰਗ ਦੇ ਵਿੱਚ ਯੁੱਧ ਲੜ ਰਿਹਾ ਹੈ। ਬੰਦ ਬੰਦ ਕੱਟਿਆ ਗਿਆ ਭਾਈ ਮਣੀ ਸਿੰਘ ਜੀ ਦਾ, ਨਹੀਂ ਰੰਗ ਲੱਥਾ, ਰੰਗ ਨਹੀਂ ਲੈਂਦਾ। ਇਹ ਨਾਮ ਦਾ ਰੰਗ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਹਿਰਦੇ ਨੂੰ ਮੱਟੀ ਦੇ ਵਿੱਚ ਭਾਂਡੇ ਦੇ ਵਿੱਚ ਐਸਾ ਰੰਗ ਚੜ੍ਹ ਜਾਏਗਾ ਜਿਹੜਾ ਭਾਈ ਉਹ ਰੰਗ ਕਦੇ ਉਤਰੇਗਾ ਨਹੀਂ, ਰੰਗ ਸਦੀਵੀ ਚੜ੍ਹ ਜਾਏਗਾ। ਇਸ ਰੰਗ ਦੇ ਵਿੱਚ ਰੰਗਿਆ ਹੋਰ ਕਿੰਨਿਆਂ ਨੂੰ ਤੂੰ ਰੰਗ ਲਵੇਂਗਾ? ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ, ਕਿੰਨੇ ਨੂੰ ਹੋਰ ਨਾਮ ਤਾਰ ਨਾਲ ਤਾਰ ਲਵੇਗਾ? ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਆਓ ਹੁਣ ਲੜੀਵਾਰ ਕਥਾ ਸਰਵ ਕਰੀਏ, ਜੋ ਸਤਿਗੁਰੂ ਪਾਤਸ਼ਾਹ ਪਾਤਸ਼ਾਹ ਦੀ ਕਿਰਪਾ ਕਰ ਰਹੇ ਹਨ।
ਰਾਗ ਬੁਲਾਵਲ ਮਹੱਲਾ ਪੰਜਵਾ, ਦੋ ਪਦੇ ਘਰ ਅਠਵਾਂ, ਇੱਕ ਓਅੰਕਾਰ ਸਰਗੁਰ ਪ੍ਰਸਾਦ।
ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਦੋ ਪੌੜੀਆਂ ਵਾਲਾ ਇਹ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ 8ਵੇਂ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਇਹ ਸ਼ਬਦ ਗਾਇਨ ਕਰਨ ਦਾ ਤਰੀਕਾ ਸਮਝਾਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸ਼ਬਦ ਦੀ ਪਾਲਣਾ ਕਰਨ ਵਾਲਾ ਸਮਰੱਥ ਹੈ, ਜੋ ਸਰਵ ਜਗ੍ਹਾ 'ਤੇ ਵਿਆਪਕ ਹੈ, ਉਹਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ।
ਪ੍ਰਭ ਸਭ ਕੇ ਤੇਰਾ,
ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹਨਾਂ ਜਗਿਆਸੂਆਂ ਦਾ ਹਾਲਾਤ ਦੱਸਦੇ ਨੇ ਜਿਹੜੇ ਨਾਮ ਜਪਦੇ ਨੇ, ਪ੍ਰਭੂ ਭਗਤੀ ਵਿੱਚ ਲੀਨ ਨੇ, ਉਹ ਇਸ ਜਗਿਆਸੂ ਦੀ ਵਸਤਾ ਤੋਂ ਉੱਪਰ ਉੱਠ ਖੜੇ ਨੇ। ਉਹ ਸਮਝ ਚੁੱਕੇ ਨੇ ਕਿ ਜਗਤ ਦੀਆਂ ਬਾਕੀ ਪ੍ਰੀਤਾਂ ਝੂਠੀਆਂ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਸ ਪ੍ਰੀਤ ਨੂੰ ਸਮਝ ਗਏ ਕਿ ਪ੍ਰਭੂ ਪ੍ਰੀਤ ਸਭ ਤੋਂ ਉੱਤਮ ਹੈ, ਸਭ ਤੋਂ ਉੱਚੀ ਹੈ, ਸਭ ਤੋਂ ਸੁੱਚੀ ਹੈ। ਉਹਨਾਂ ਦੀ ਵਸਾ ਦੱਸਦੇ ਨੇ ਮਹਾਰਾਜ ਕਿ ਉਹ ਕਿਹੋ ਜਿਹੇ ਨੇ, ਕੀ ਸਮਝਦੇ ਨੇ। ਉਹ ਹੁਣ ਗੱਲਾਂ ਕਰਦੇ ਨੇ ਅਕਾਲ ਪੁਰਖ ਨਾਲ, ਗੱਲਾਂ ਕਰਦੇ ਨੇ ਕਿ ਵਾਹਿਗੁਰੂ ਤੇਰੀ ਸਾਨੂੰ ਸਮਝ ਨਹੀਂ ਪੈਂਦੀ, ਤੂੰ ਸਾਨੂੰ ਪੈਦਾ ਵੀ ਕੀਤਾ, ਤੂੰ ਸਾਡੇ ਵਿੱਚ ਵੀ ਰਹਿੰਦਾ, ਸਾਡੇ ਤੋਂ ਅਲੱਗ ਵੀ ਹੈ, ਸਾਡੇ ਅੰਦਰ ਵੀ ਤੂੰ ਹੈ, ਤੇਰੀ ਪ੍ਰਾਪਤੀ ਵਾਸਤੇ ਵੀ ਅਸੀਂ ਦਿਨ ਰਾਤ ਦੌੜਦੇ ਫਿਰਦੇ ਹਾਂ, ਇਹ ਕੀ ਚੱਕਰ ਹੈ? ਉਹ ਗੱਲਾਂ ਕਰਦੇ ਨੇ, ਆਓ ਆਪਾਂ ਸਰਵਣ ਕਰੀਏ। ਇਹ ਭਾਈ ਸਮਝ ਤੇ ਉਹਨਾਂ ਦੀ ਪੈ ਸਕਦਾ ਜਿਹੜੇ ਇਸ ਅਵਸਥਾ ਵਿੱਚ ਹੋਣ, ਪਰ ਇਸ ਵਸਤੇ ਦਾ ਰਾਹ ਦਿਖਾਉਣ ਵਾਸਤੇ ਪੰਚਮ ਪਾਤਸ਼ਾਹ ਜੀ ਸਰਬ ਵਿਆਸੂਆਂ ਨੂੰ ਸਭ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਆਓ ਭਾਈ ਇੱਧਰ ਵੀ ਤੱਕੋ ਅਤੇ ਗੁਰੂ ਕੇ ਸਿੱਖ ਜਗਿਆਸੂ ਭਾਉ ਭਗਤੀ ਵਿੱਚ ਲੀਨ ਹੋ ਕੇ ਕਿੰਨਾ ਵਸਤੂਆਂ ਨੂੰ ਪਹੁੰਚੇ ਨੇ, ਕਿਹੜੀ ਅਵਸਥਾ ਵਿੱਚ ਉਹ ਪ੍ਰਵੇਸ਼ ਕਰ ਚੁੱਕੇ ਨੇ, ਅਸੀਂ ਕਿੱਥੇ ਫਿਰਦੇ ਹਾਂ। ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਹਜ਼ੂਰ
ਮੈਂ ਭਾਵ ਮੈਂ ਜੇ ਜੋ ਮੇਰਾ ਸਰੀਰ ਹੈ ਮੈਂ ਕੀ ਹਾਂ, ਮੈਂ ਨਾ ਹੀ। ਕਹਿੰਦੇ ਮੇਰਾ ਸਰੀਰ ਵੀ ਮੇਰਾ ਨਹੀਂ, ਇਹ ਬਿੰਸ ਜਾਣਾ ਹੈ। ਜਿਹੜਾ ਇਹਦੇ ਵਿੱਚ ਸੂਖਮ ਸਰੀਰ ਹੈ ਇਹਦੇ ਵੀ ਮੇਰਾ ਦਾਵਾ ਨਹੀਂ, ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਮਨ ਕਹਿ ਦਿੰਦੇ ਹਾਂ, ਮਹਾਰਾਜ ਇਹਦੇ 'ਤੇ ਵੀ ਮੇਰਾ ਦਾਵਾ ਨਹੀਂ ਵੀ ਇਹ ਮੇਰਾ ਹੈ, ਇਹ ਮੇਰੇ ਵੱਸ ਵਿੱਚ ਵੀ ਹੈ ਨਹੀਂ। ਇਹ ਤਾਂ ਮਹਾਰਾਜ ਆਪ ਜੀ ਨੇ ਦਿੱਤਾ ਸਾਰਾ ਕੁਛ ਹੈ, ਆਪ ਹੀ ਸਮਝਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕੀ ਖੇਲ ਹੈ। ਇੱਥੇ ਤੁਸੀਂ ਈਗੇ ਦਾ ਮਤਲਬ ਇੱਥੇ ਇਸ ਸੰਸਾਰ ਵਿੱਚ ਤਾਂ ਤੁਸੀਂ ਜਗਿਆਸੂ ਰੂਪ ਵਿੱਚ ਵਿਚਰ ਰਹੇ ਹੋ। ਸਾਰੇ ਜੀਵਾਂ ਵਿੱਚ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੇ ਉਪਕਾਰ, ਸਾਰੇ ਜੀਵਾਂ ਵਿੱਚ ਆਪ ਜੀ ਦਾ ਵਾਸਾ ਹੈ। ਇਸੇ ਤਾਂ ਜੀਵ ਰੂਪ ਹੋ ਕੇ ਮਹਾਰਾਜ ਜੀ ਇੰਗ ਹੈ ਇਸ ਸੰਸਾਰ ਦੇ ਵਿੱਚ ਆਪ ਵਿਚਰ ਰਹੇ ਹੋ। ਉਗਾ ਸਰਗੁਣ ਤੇ ਉੱਥੇ ਮਹਾਰਾਜ ਸੱਚਖੰਡ ਦੇ ਵਿੱਚ ਆਪ ਮਾਇਆ ਸਬਲ ਹੋ ਕੇ ਈਸ਼ਰ ਰੂਪ ਹੋ ਕੇ ਆਪ ਬੈਠੇ ਹੋ, ਅਕਾਲ ਪੁਰਖ ਦੀ ਭੇਤਾ ਪਾ ਕੇ ਆਪ ਉੱਥੇ ਵਿਚਰ ਰਹੇ ਹੋ ਮਹਾਰਾਜ ਜੀ।
ਕਰਤ ਵਿੱਚ ਸਵਾਮੀ ਮੇਰਾ
ਜਿਹੜਾ ਜੀਵ ਰੂਪ ਹੈ ਤੇ ਉੱਥੇ ਜਿਹੜਾ ਈਸ਼ਰ ਰੂਪ ਹੈ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕੌਤਕ ਕਰ ਰਹੇ ਹੋ। ਸਾਰੇ ਜੀਵਾਂ ਦੇ ਵਿੱਚ ਇੱਕ ਕੌਤਕ ਦੇ ਵਿੱਚ ਲਾਏ ਹੋ, ਖੇਲ ਦੇ ਵਿੱਚ ਲਾਏ ਹੋਏ ਹਨ। ਇੱਥੇ ਜੀਵ ਰੂਪ ਹੈ, ਉੱਥੇ ਤੂੰ ਈਸ਼ ਰੂਪ ਹੈ। ਖੇਲ ਕਰਤ ਵਿੱਚ ਸਤਿਗੁਰ ਮੇਰਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਇਹਦੇ ਵਿੱਚ ਖੇਲ ਕਰ ਰਿਹਾ ਹੈ। ਮੈਂ ਵੀ ਉੱਠ ਤੂੰ ਸਵੇਰੇ ਉੱਠੇ ਹੀ ਪਰਮਾਤਮਾ ਦਾ ਨਾਮ ਜਪੇ ਕੀ ਹੋਵੇਗਾ, ਤੇਰੀ ਉਸ ਈਸ਼ਰ ਦੇ ਨਾਲ ਅਕਾਲ ਪੁਰਖ ਨਾਲ ਤੇਰੀ ਭੇਦਤਾ ਹੋਵੇਗੀ। ਮਹਾਰਾਜ ਹੱਦ ਹੋ ਗਈ, ਤੁਸੀਂ ਨਾਲੇ ਵਿੱਚ ਹੋ, ਨਾਲੇ ਫਿਰ ਸਾਨੂੰ ਕਹਿੰਦੇ ਅੰਮ੍ਰਿਤ ਵੇਲੇ ਉੱਠੋ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ, ਇਹ ਤੁਹਾਡੀ ਕੀ ਖੇਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਫਰਮਾਉਂਦੇ ਹਨ ਕਿ ਭਾਈ ਇਹ ਇਸ ਖੇਲ ਨੂੰ ਸਮਝਣ ਵਾਸਤੇ ਸਤਿਗੁਰੂ ਦੀ ਇਸ ਬਾਣੀ ਨੂੰ ਸਮਝਣਾ ਕਰ ਰਾਮ ਦੇ ਦੀ ਕਿਰਪਾ ਕਰ ਰਹੇ ਹਨ।
ਨਗਰ ਮੈਂ ਆਪ ਬਾਰ ਪੁਣੇ ਆਪਣੇ
ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣਗੇ ਵੀ ਕੀ ਖੇਲ ਹੈ। ਜੇ ਤੇਰੇ ਵਿੱਚ ਵੀ ਈਸ਼ਰ ਹੈ, ਤੇਰੀ ਪ੍ਰਾਪਤੀ ਵਾਸਤੇ ਵੀ ਤੈਨੂੰ ਸਾਧਨ ਕਰਨੇ ਪੈ ਰਹੇ ਨੇ, ਇਹਦਾ ਕਾਰਨ ਕੀ ਹੈ ਮਹਾਰਾਜ ਦੱਸਣਗੇ ਕਿ ਇਹਦਾ ਕਾਰਨ ਕੀ ਹੈ, ਕਿਉਂ ਸਾਨੂੰ ਕਿਹਾ। ਅਸੀਂ ਕਹਿੰਦੇ ਹਾਂ ਨਾ ਕਿ ਜੇ ਮਹਾਰਾਜ ਆਪ ਹੀ ਕਰਾਉਂਦਾ ਜੀ ਤੇ ਫਿਰ ਆਪੇ ਜਦੋਂ ਨਾਮ ਜਪਾਵੇਗਾ ਜਪ ਲਵਾਂਗੇ। ਜੇ ਮਹਾਰਾਜ ਆਪ ਹੀ ਕਰਾਉਂਦਾ ਹੈ ਤੇ ਫਿਰ ਭਾਈ ਜਦੋਂ ਉਹ ਕਹਿਣਗੇ ਅਸੀਂ ਅੰਮ੍ਰਿਤ ਵੇਲੇ ਉੱਠ ਲਾਂਗੇ, ਉਦੋਂ ਭਾਉ ਭਗਤੀ ਕਰ ਲਵਾਂਗੇ। ਇਹ ਸਾਡੇ ਧਰਮ ਭੁਲੇਖੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੂਰ ਕਰ ਰਹੇ ਨੇ ਕਿ ਆਓ ਭਾਈ ਤੁਹਾਨੂੰ ਦੱਸੀਏ ਇਹ ਉਸਦੀ ਲੀਲਾ ਕੀ ਹੈ, ਉਸਦੀ ਖੇਲ ਕੀ ਹੈ। ਸਤਿਗੁਰੂ ਜੀ ਫਰਮਾਉਂਦੇ ਕਿ ਨਗਰ ਮੈਂ ਆਪ, ਭਾਵ ਜਿੰਨੇ ਸਰੂਪ ਹਨ ਮਹਾਰਾਜ ਇਹਦੇ ਵਿੱਚ ਵੀ ਤੁਸੀਂ ਆਪ ਵਰਤ ਰਹੇ ਹੋ, ਬਾਹਰ ਥੋੜੇ ਆਪਣ ਤੇ ਬਾਹਰ ਸੰਸਾਰ ਵਿੱਚ ਬੀਆਬਾਣਾਂ ਵਿੱਚ ਵੀ ਆਪ ਹੀ ਵਿੱਚ ਰਹੇ ਹੋ।
ਰੱਬ ਮੇਰੇ ਕੋ ਸਗਲ ਬਸੇਰਾ,
ਮੇਰਾ ਪ੍ਰਭੂ ਐਸਾ ਹੈ ਇਹ ਸਾਰੀ ਜਗ੍ਹਾ ਤੇ ਵਿਆਪਕ ਹੈ, ਆਪ ਜੀ ਦਾ ਵਾਸਾ ਹੈ ਸਭ ਜਗ੍ਹਾ ਤੇ।
ਆਪੇ ਹੀ ਰਾਜ ਮੈਂ ਆਪੇ ਹੀ ਰਾਜਾ,
ਆਪੇ ਹੀ ਤੂੰ ਰਾਜਾ ਰੂਪ ਹੈ, ਸਭ ਦਾ ਪ੍ਰਧਾਨ ਤੂੰ ਆਪ ਹੈ, ਆਪੇ ਰਾਜਾ ਟਿੱਕਾ ਰੂਪ ਮੰਤਰ ਰੂਪ ਵੀ ਆਪ ਹੈ, ਜੇ ਰਾਜਿਆਂ ਦੇ ਵਜ਼ੀਰ ਹੁੰਦੇ ਥੱਲੇ ਮਹਾਰਾਜ ਉਹ ਵੀ ਤੂੰ ਆਪ ਹੀ ਹੈ।
ਠਾਕੁਰ ਕਹ ਕਹ ਚੇਰਾ,
ਤੇ ਮਹਾਰਾਜ ਤੂੰ ਆਪ ਠਾਕੁਰ ਮਾਲਕ ਬਣ ਕੇ ਪਾਰ ਬ੍ਰਹਮ ਰੂਪ ਬਣ ਕੇ ਬੈਠਾ ਹੈ ਤੇ ਕਿਤੇ ਤੂੰ ਚੇਰਾ ਜਗਿਆਸੂ ਰੂਪ ਬਣ ਕੇ ਮਹਾਰਾਜ ਵਿੱਚ ਰਿਹਾ ਹੈ।
ਪਾਤਸ਼ਾਹ
ਜੀ ਕਿਹਦੇ ਤੋਂ ਤੈਨੂੰ ਦੂਰ ਕਰਾਂਗੇ ਤੇ ਕਿਹਦੇ ਨਾਲ ਵਲਛਲਾ ਕਰਾਂਗੇ, ਕਿਉਂਕਿ ਤੂੰ ਤੇ ਹਰ ਜਗ੍ਹਾ ਤੇ ਨੇੜੇ ਹੈ, ਤੂੰ ਕਿਤੇ ਦੂਰ ਥੋੜੇ ਸਾਥੋਂ। ਸਾਜਣ ਮੀਤ ਸਵਾਮੀ ਮੇਰੋ, ਕਹਿੰਦੇ ਜਿਹੜਾ ਸਾਡਾ ਸੱਜਣ ਹੈ ਨਾ ਮਾਲਕ ਹੈ, ਸਾਜਣ ਮੀਤ ਸਵਾਮੀ ਮੇਰੋ, ਪੇਖਤ ਸੁਣਤ ਸਦਾ ਹੈ ਸੰਗੇ, ਥੋੜੇ ਕਾਜ ਬੁਰੇ ਕਹਿ ਫੇਰੋ। ਕਹਿੰਦੇ ਭਾਈ ਉਹ ਹਮੇਸ਼ਾ ਵਾਸਤੇ ਸਾਨੂੰ ਸੁਣਦਾ ਹੈ ਵੇਖਦਾ ਹੈ, ਇਸ ਕਰਕੇ ਬੁਰੇ ਕਾਰਜ ਨਹੀਂ ਕਰਨੇ। ਮਹਾਰਾਜ ਜੀ ਫਰਮਾਉਂਦੇ ਹਨ ਕਿ ਭਾਈ ਇੱਥੇ ਤੂੰ ਆਪ ਹੀ ਹੈ, ਕਿਹਦੇ ਨਾਲ ਅਸੀਂ ਬਲਵੰਚ ਕਰੀਏ ਤੇ ਕਿਹਦੇ ਨਾਲ ਪ੍ਰੇਮ ਕਰੀਏ, ਤੂੰ ਆਪ ਹੀ ਤਾਂ ਵੇਖ ਰਿਹਾ ਸਾਨੂੰ।
ਜਹ ਜਹ ਪੇਖਾ ਤਾ ਤਾ ਨੇਰਾ,
ਮਹਾਰਾਜ ਜਿੱਥੇ ਵੀ ਅਸੀਂ ਵੇਖਾਂਗੇ ਸਭ ਹਜ਼ੂਰ ਨਾ ਹਾਜ਼ਰ ਹੈ ਨਾਜ਼ਰ, ਕਤਾ ਨਾ ਭਇਓ ਦੁਰਾਈ, ਆਪ ਦੂਰ ਥੋੜੋ ਅਮਾਰ ਹੈ, ਹਰ ਥਾਂ ਤੇ ਤੂੰ ਆਪ ਹੀ ਵਿਆਪਕ ਹੈ।
ਸਾਧ ਮੂਰਤ ਗੁਰ ਭੇਟੇ ਨਾਨਕ,
ਹਜ਼ੂਰ ਫਰਮਾਉਂਦੇ ਹਨ ਕਿ ਇਹ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਅਕਾਲ ਪੁਰਖ ਨੂੰ ਅਸੀਂ ਥੋੜੇ ਮਿਲ ਸਕਦੇ ਸੀ, ਪਰਮਾਤਮਾ ਨਾਲ ਅਸੀਂ ਭੇਟ ਤਾਂ ਪਾ ਸਕਦੇ ਸੀ, ਇਹ ਤੇ ਸਾਧ ਰੂਪ ਆਪਣਾ ਤਨ ਧਾਰਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਹੀ ਪਾਰ ਬ੍ਰਹਮ ਨੇ ਰੂਪ ਧਾਰਨ ਕਰ ਲਿਆ ਜੋ ਸਾਨੂੰ ਦਿਸ ਪਿਆ, ਤੇ ਉਹਦੀ ਜਿਹੜੀ ਬਾਣੀ ਰਚੀ ਸੀ ਉਹ ਸਾਨੂੰ ਦਰਸ਼ਨ ਹੋ ਗਏ, ਉਹ ਬਾਣੀ ਸਾਡਾ ਮਾਰਗ ਦਰਸ਼ਕ ਬਣ ਗਈ। ਮਹਾਰਾਜ ਇਹ ਤੇ ਆਪ ਜੀ ਦਾ ਹੀ ਪਰਉਪਕਾਰ ਹੈ, ਆਪ ਜੀ ਨੇ ਇਸ ਸੰਸਾਰ ਦੇ ਵਿੱਚ ਆਪਣਾ ਤਨ ਧਾਰਨ ਕਰ ਲਿਆ। ਸਤਿਗੁਰੂ ਜੀ ਫਰਮਾਉਂਦੇ ਭਾਈ ਜਿਵੇਂ ਸੰਸਾਰ ਦੇ ਵਿੱਚ ਨਦੀਆਂ ਨੇ ਨਾਲੇ ਨੇ, ਉਹ ਕਾਹਦੇ ਨੇ, ਪਾਣੀ ਦੇ ਨੇ, ਉਹ ਦਿਨ ਰਾਤ ਚੱਲਦੇ ਨੇ ਤੁਰਦੇ ਨੇ, ਕਿੱਥੇ ਜਾਣਾ ਉਹਨਾਂ ਨੇ ਸਮੁੰਦਰ 'ਚ, ਸਮੁੰਦਰ 'ਚ ਕੀ ਆ ਉੱਥੇ ਵੀ ਪਾਣੀ। ਇਸ ਕਰਕੇ ਮਹਾਰਾਜ ਅਸੀਂ ਤੇ ਤੁਸ਼ ਜੀ ਇੱਕ ਬੂੰਦ ਹਾਂ, ਤੇ ਤੂੰ ਸਾਗਰ ਹੈ, ਤੂੰ ਬਹੁਤ ਵੱਡਾ ਹੈ, ਹੁਣ ਬੂੰਦ ਵੀ ਕੀ ਪਾਇਆ ਪਰ ਬੂੰਦ ਹੈ ਤੇ ਪਾਣੀ ਨਾ। ਇਸ ਕਰਕੇ ਮਹਾਰਾਜ ਜਿਵੇਂ ਨਦੀਆਂ ਨਾਲੇ ਚੱਲਦੇ ਨੇ ਸਾਗਰ ਪਿਆਰੇ ਵਿੱਚ ਮਿਲਣ ਵਾਸਤੇ, ਇਹ ਜੀਵ ਤੇਰੇ ਅੰਦਰ ਵੀ ਉਸ ਈਸ਼ ਦੀ ਭੇਤਾ ਹੈ, ਚੇਤਨ ਸਤਾ ਹੈ, ਤੂੰ ਉਹਦੀ ਚੇਤਨ ਸਦਾ ਨਾਲ ਚੱਲ ਰਿਹਾ ਹੈ, ਪਰ ਉਹਦੀ ਪ੍ਰਾਪਤੀ ਵਾਸਤੇ ਤੈਨੂੰ ਸਾਧਨ ਅਪਣਾਉਣੇ ਪੈਣੇ ਹਨ।
ਸਾਗਰ ਬੂੰਦ ਨਹੀਂ
ਭਾਈ, ਮਿਲ ਸਾਗਰ ਬੂੰਦ, ਹੁਣ ਬੂੰਦ ਨੇ ਸਾਗਰ ਵਿੱਚ ਮਿਲਣਾ ਹੈ, ਤੇ ਉਹ ਨਾਹੀਂ ਅਨਹੇਰਾ, ਕਹਿੰਦੇ ਕੋਈ ਹੋਰ ਤਾਂ ਨਹੀਂ ਵੇਖਣ ਨੂੰ, ਬੂੰਦ ਵੀ ਉਹ ਚੀਜ਼ ਹੈ ਤੇ ਸਾਗਰ ਵੀ ਪਾਣੀ ਹੈ, ਬੂੰਦ ਵੀ ਪਾਣੀ ਹੈ, ਇਹ ਜੀਵ ਦੇ ਵਿੱਚ ਵੀ ਪਰਮਾਤਮਾ ਹੈ, ਤੇ ਅਕਾਲ ਪੁਰਖ ਜੀ ਦੇ ਵਿੱਚ ਭੇਦਤਾ ਪਾਉਣੀ ਉਹ ਪਰਮਾਤਮਾ ਆਪ ਹੈ। ਇਸ ਵਾਸਤੇ ਜਿਵੇਂ ਇੱਕ ਬੂੰਦ ਨੂੰ ਸਾਗਰ ਵਿੱਚ ਮਿਲਣ ਵਾਸਤੇ ਬੱਦਲ ਰੂਪ ਧਾਰਨਾ ਪੈਂਦਾ ਹੈ, ਕਿੰਨੀ ਤਪਸ਼ ਦੇ ਵਿੱਚ ਪਾਣੀ ਉਹ ਸਮੁੰਦਰ ਦੇ ਵਿੱਚੋਂ ਉੱਡਦਾ ਹੈ, ਉਹ ਉੱਡ ਕੇ ਬੱਦਲ ਰੂਪ ਬਣਦਾ ਹੈ, ਬੱਦਲ ਰੂਪ ਆ ਕੇ ਵਰਦਾ ਹੈ, ਤੇ ਕਿੰਨਾ ਸਫ਼ਰ ਤੈਅ ਕਰਕੇ ਉਹ ਬੂੰਦ ਫਿਰ ਸਾਗਰ 'ਚ ਡਿੱਗ ਪੈਂਦੀ ਹੈ। ਜੇ ਸਾਗਰ 'ਚ ਨਾ ਡਿੱਗੇ ਕਿਤੇ ਪਹਾੜਾਂ 'ਤੇ ਡਿੱਗ ਪਵੇ ਤੇ ਉਹ ਨਦੀਆਂ ਦਾ ਰੂਪ ਧਾਰਨ ਕਰ ਲੈਂਦੀ ਤੇ ਫਿਰ ਜਾ ਕੇ ਸਾਗਰ 'ਚ ਮਿਲਦੀ ਹੈ ਤੇ ਪਾਣੀ ਹੋਈ। ਇਸੇ ਤਰ੍ਹਾਂ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਇਹ ਜੀਵ ਭੁਲੇਖੇ ਵਿੱਚ ਨਹੀਂ ਪੈਣਾ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਵਿੱਚ ਆਪਣਾ ਰੂਪ ਧਾਰਨ ਕੀਤਾ ਅਕਾਲ ਪੁਰਖ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਤੇ ਉਹਨੇ ਤੈਨੂੰ ਸਿਧਾਂਤ ਦੱਸ ਦਿੱਤੇ ਕਿ ਆਹ ਗੁਰਮੰਤਰ ਹੈ, ਆਹ ਮੂਲ ਮੰਤਰ ਹੈ, ਐਂ ਬਾਣੀ ਤੇ ਭਰੋਸਾ ਕਰਨਾ, ਐਂ ਬਾਣੀ ਪੜ੍ਹਨੀ ਹੈ, ਬਾਣੀ ਨੂੰ ਗੁਰੂ ਮੰਨਣਾ ਹੈ, ਤੇ ਫਿਰ ਭਾਈ ਜਦੋਂ ਤੂੰ ਇਹਦਾ ਧਿਆਨ ਧਰੇਗਾ, ਇਹ ਤੈਨੂੰ ਅਕਾਲ ਪੁਰਖ ਨੇ ਸਾਧ ਰੂਪ ਧਾਰਨ ਕਰਕੇ ਆਪਣਾ ਸਰੂਪ ਧਾਰ ਕੇ ਤੈਨੂੰ ਸਭ ਕੁਝ ਦੱਸ ਦਿੱਤਾ, ਤੇ ਹੁਣ ਇਹਦੇ ਤੋਂ ਕਿਤਾਹੀ ਨਾ ਕਰੀ, ਤੂੰ ਇਹਦੇ ਨਾਲ ਜੁੜ ਪਈ, ਸ਼ਰਧਾ ਤੇ ਭਾਵਨਾ ਰੱਖੀ, ਸਤਿਗੁਰੂ ਜੀ ਆਪ ਰਹਿਮਤ ਕਰਨਗੇ, ਕਿਰਪਾ ਕਰਨਗੇ। ਸੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਵੇਂ ਪਾਣੀ ਦਾ ਰੂਪ ਆਪ ਹੈ, ਬੂੰਦ ਦਾ ਰੂਪ ਵੀ ਆਪ ਹੈ, ਨਦੀਆਂ ਰੂਪ ਵੀ ਆਪ ਹੈ, ਐਸੀ ਮਹਾਰਾਜ ਸਾਡੇ ਤੇ ਜੀਵਾਂ ਦੇ ਉੱਪਰ ਐਸੀ ਪ੍ਰੇਮ ਦੀ ਖਿੱਚ ਪੈਦਾ ਕਰ ਦਿਓ ਕਿ ਜਿਵੇਂ ਨਦੀਆਂ ਨਾਲੇ ਬਰਸਾਤ ਨਹੀਂ ਦੇਖਦੇ, ਉਹ ਸਰਦੀ ਗਰਮੀ ਨਹੀਂ ਦੇਖਦੇ, ਦਿਨ ਰਾਤ ਤੁਰੇ ਰਹਿੰਦੇ ਨੇ, ਪਰ ਸਾਗਰ ਵਿੱਚ ਮਿਲ ਕੇ ਐਸੀ ਉਹਨਾਂ ਦੇ ਵਿੱਚ ਸਹਿਜ ਅਵਸਥਾ ਆ ਜਾਂਦੀ ਹੈ ਕਿ ਹੁਣ ਅਸੀਂ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਆਪਣੇ ਸਾਗਰ ਨੂੰ। ਸੋ ਇਸ ਵਾਸਤੇ ਸਾਡੇ 'ਤੇ ਵੀ ਅੱਜ ਕਿਰਪਾ ਕਰ ਦਿਓ ਮਹਾਰਾਜ, ਅਸੀਂ ਇਹਨਾਂ ਪਹਾੜਾਂ ਰੂਪ ਜੋ ਵਿਸ਼ੇ ਵਿਕਾਰ ਹਨ ਇਹਨਾਂ ਵਿੱਚ ਦੀ ਵਿਚਰ ਕੇ ਲੰਘ ਕੇ ਅਸੀਂ ਆਪਦੀ ਪ੍ਰੇਮ ਦੀ ਖਿੱਚ ਵਿੱਚ ਐਸੇ ਪੈ ਰਹੀਏ ਕਿ ਸਾਡੀ ਭੇਤਾ ਆਪ ਜੀ ਨਾਲ ਹੋ ਜਾਵੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ। 2 ਦਿਨ ਤੋਂ ਕਥਾ ਵਿਚਾਰ ਕਰਦਿਆਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਬਖਸ਼ ਨਾ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਸਰਬੱਤ ਸੰਗਤਾਂ ਦਾ, ਪਾਥੀ ਸਿੰਘ ਜੀ ਦਾ ਜਿਹਨਾਂ ਨਾਲ ਪਾਠ ਕੀਤਾ ਕੱਲ੍ਹ ਵੀ ਅੱਜ ਵੀ, ਸੋ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸਮੂਹ ਪ੍ਰਬੰਧਕਾਂ ਦਾ ਜਿਹੜੇ ਗੁਰਮੁਖ ਪਿਆਰੇ ਲੰਗਰਾਂ 'ਚ ਸੇਵਾ ਕਰਦੇ ਆ, ਸਾਰੇ ਹਰਿਮੰਦਰ ਸਾਹਿਬ 'ਚ ਵਰਸ਼ਿਆਂ ਦੀ ਹੋਰ ਸੇਵਾ ਕਰਦੇ ਸਭ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ। ਸੋ ਆਓ ਗੁਰੂ ਕੀ ਬਾਣੀ ਦੀਆਂ ਅਖੀਰਲੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕੁਦਰਾਉ ਕਾਸੇ ਬਲ ਬੰਚਾ ਜਹ ਜਹ ਭੇਖਾ ਦਾਤਾ ਮੇਰਾ ਸਾਧ ਮੂਰਤ ਗੁਰ ਪੇਟੇ ਨਾਨਕ ਮਿਲ ਸਾਗਰ